ਬਾਈਵਾਂ ਬਾ ਪਤੀਰੀ ਰੋਟੀ ਦਾ ਤਿਉਹਾਰ ਜਿਹਨੂੰ ਪਸਾਹ ਕਹਿੰਦੇ ਹਨ ਨੇੜੇ ਆ ਪੁੱਜਿਆ ਔਰ ਪ੍ਰਧਾਨ ਜਾਜਕ ਔਰ ਗ੍ਰੰਥੀ ਇਸ ਗੱਲ ਦੇ ਪਿੱਛੇ ਲੱਗ ਗਏ ਭਾਈ ਉਹਨੂੰ ਕੀਕੁਰ ਜਾਨੋਂ ਮਾਰੀਏ ਕਿਉਂ ਜੋ ਉਹ ਲੋਕਾਂ ਤੋਂ ਡਰਦੇ ਸਨ ਤਾਂ ਸ਼ੈਤਾਨ ਯਹੂਦਾ ਦੇ ਵਿੱਚ ਸਮਾਇਆ ਜਿਹੜਾ ਇਸਕਰਯੂਤੀ ਕਰਕੇ ਸਦੀਂਦਾ ਹੈ ਅਤੇ ਉਹ ਉਹਨਾਂ ਬਾਰਾਂ ਦੀ ਗਿਣਤੀ ਵਿੱਚ ਸੀ ਔਰ ਉਸਨੇ ਜਾ ਕੇ ਪ੍ਰਧਾਨ ਜਾਜਕਾਂ ਔਰ ਸਰਦਾਰ ਦੇ ਨਾਲ ਮਤਾ ਪਕਾਇਆ ਜੋ ਉਹ ਉਹਨਾਂ ਦੇ ਹੱਥ ਕਿਸ ਬਿੱਧ ਫੜਵਾਵੇ ਉਹ ਬਹੁਤ ਖੁਸ਼ ਹੋਏ ਅਤੇ ਰੁਪਏ ਦੇਣ ਦਾ ਉਹਨਾਂ ਨਾਲ ਕਰਾਰ ਕੀਤਾ ਉਸਨੇ ਮੰਨ ਲਿਆ ਔਰ ਦਾਉ ਲੱਭਦਾ ਸੀ ਭਾਈ ਉਹਨੂੰ ਪੀੜ ਦੇ ਨਾਲ ਨਾ ਹੁੰਦਿਆਂ ਉਹਨਾਂ ਦੇ ਹੱਥ ਫੜਵਾਵੇ ਪਤੀਰੀ ਰੋਟੀ ਦਾ ਦਿਨ ਆਇਆ ਜਿਸ ਵਿਚ ਪਸਾਹ ਦੇ ਬਲੀਦਾਨ ਕਰਨਾ ਸੀ ਅਤੇ ਉਸਨੇ ਪਤਰਸ ਅਤੇ ਯਹੂਨਾ ਨੂੰ ਇਹ ਕਹਿ ਕੇ ਕੱਲਿਆ ਭਾਈ ਜਾ ਕੇ ਸਾਡੇ ਲਈ ਪਸਾਹ ਤਿਆਰ ਕਰੋ ਤਾਂ ਉਹ ਖਾਈਏ ਤਾਂ ਉਹਨਾਂ ਨੇ ਉਸ ਨੂੰ ਆਖਿਆ ਤੂੰ ਕਿੱਥੇ ਚਾਹੁੰਦਾ ਹੈ ਜੋ ਅਸੀਂ ਤਿਆਰ ਕਰੀਏ ਉਸਨੇ ਉਹਨਾਂ ਨੂੰ ਆਖਿਆ ਵੇਖੋ ਜਦ ਤੁਸੀਂ ਸ਼ਹਿਰ ਵਿਚ ਵੜੋਗੇ ਤਾਂ ਇਕ ਮਨੁੱਖ ਪਾਣੀ ਦਾ ਕੜਾ ਚੁੱਕਿਆ ਹੋਇਆ ਤੁਹਾਨੂੰ ਮਿਲੇਗਾ ਉਹ ਜਿਸ ਘਰ ਵਿਚ ਵੀ ਜਾਵੇ ਉਹਦੇ ਮਗਰ ਜਾਓ ਔਰ ਘਰ ਦੇ ਮਾਲਕ ਨੂੰ ਕਹੋ ਭਾਈ ਗੁਰੂ ਤੈਨੂੰ ਆਖਦਾ ਹੈ ਉਹ ਉਤਾਰੇ ਥਾਂ ਵਿਚ ਕਿੱਥੇ ਹੈ ਜਿੱਥੇ ਮੈਂ ਆਪਣੇ ਚੇਲਿਆਂ ਸਣੇ ਪਸਾਹ ਖਾਵਾਂ ਉਹ ਤੁਹਾਨੂੰ ਇਕ ਵੱਡਾ ਚੁਬਾਰਾ ਫਰਸ਼ ਵਿਛਿਆ ਹੋਇਆ ਵਿਖਾਵੇਗਾ ਉੱਥੇ ਤਿਆਰ ਕਰੋ ਸੋ ਉਹਨਾਂ ਨੇ ਜਾ ਕੇ ਜਿਹੋ ਜਿਹਾ ਉਹਨੇ ਦੱਸਿਆ ਸੀ ਤਿਹੋ ਜਿਹਾ ਹੀ ਡਿੱਠਾ ਅਤੇ ਪਸਾਹ ਤਿਆਰ ਕੀਤੀ ਜਦ ਘੜੀ ਆਣ ਪਹੁੰਚੀ ਉਹ ਖਾਨ ਨੂੰ ਬੈਠਾ ਸੀ ਅਤੇ ਰਸੂਲ ਉਹਦੇ ਨਾਲ ਬੈਠੇ ਸਨ ਉਸਨੇ ਉਹਨਾਂ ਨੂੰ ਕਿਹਾ ਮੈਂ ਵੱਡੀ ਇੱਛਾ ਨਾਲ ਚਾਹਿਆ ਜੋ ਆਪਣੇ ਕਸ਼ਟ ਭੋਗਣ ਤੋਂ ਪਹਿਲਾਂ ਇਹ ਪਸਾਹ ਤੁਹਾਡੇ ਨਾਲ ਖਾਵਾਂ ਕਿਉਂ ਜੋ ਮੈਂ ਤੁਹਾਨੂੰ ਆਖਦਾ ਹਾਂ ਭਈ ਇਹਨੂੰ ਨਾ ਖਾਵਾਂਗਾ ਜਦ ਤੱਕ ਪਰਮੇਸ਼ਵਰ ਦੇ ਰਾਜ ਵਿਚ ਸੰਪੂਰਨ ਨਾ ਹੋਵੇ ਉਸਨੇ ਪਿਆਲਾ ਲਿਆ ਔਰ ਸ਼ੁਕਰ ਕਰਕੇ ਆਖਿਆ ਇਹਨੂੰ ਲੈ ਕੇ ਆਪੋ ਵਿਚ ਵੰਡ ਲਓ ਕਿਉਂ ਜੋ ਮੈਂ ਤੁਹਾਨੂੰ ਆਖਦਾ ਹਾਂ ਇਹਦੋ ਅੱਗੋ ਮੈਂ ਦਾਖ ਰਸ ਕਦੇ ਨਾ ਪੀਵਾਂਗਾ ਜਦ ਤੱਕ ਪਰਮੇਸ਼ਵਰ ਦਾ ਰਾਜ ਨਾ ਆਵੇ ਤਾਂ ਉਸਨੇ ਰੋਟੀ ਲਈ ਅਤੇ ਸ਼ੁਕਰ ਕਰਕੇ ਤੋੜੀ ਅਤੇ ਇਹ ਕਹਿ ਕੇ ਉਹਨਾਂ ਨੇ ਦਿੱਤੀ ਇਹ ਮੇਰਾ ਸ਼ਰੀਰ ਹੈ ਜੋ ਤੁਹਾਡੇ ਬਦਲੇ ਦਿੱਤਾ ਜਾਂਦਾ ਹੈ ਮੇਰੀ ਯਾਦਗਾਰੀ ਲਈ ਇਹੀ ਕਰਿਆ ਕਰੋ ਅਤੇ ਖਾਣ ਦੇ ਪਿੱਛੋਂ ਇਸੇ ਤਰ੍ਹਾਂ ਉਸਨੇ ਪਿਆਲਾ ਦੇ ਕੇ ਕਿਹਾ ਕਿ ਇਹ ਪਿਆਲਾ ਮੇਰੇ ਲਹੂ ਵਿਚ ਜੋ ਤੁਹਾਡੇ ਲਈ ਵਹਾਇਆ ਜਾਂਦਾ ਹੈ ਨਵਾਂ ਨੇਮ ਹੈ ਪਰ ਵੇਖੋ ਮੇਰੇ ਫੜਾਉਣ ਵਾਲੇ ਦਾ ਹੱਥ ਮੇਰੇ ਨਾਲ ਮੇਜ਼ ਉੱਤੇ ਹੈ ਕਿਉਂ ਜੋ ਮਨੁੱਖ ਦਾ ਪੁੱਤਰ ਤਾਂ ਜਾਂਦਾ ਹੈ ਜਿਵੇਂ ਠਹਿਰਾਇਆ ਹੋਇਆ ਹੈ ਪਰ ਹਾਏ ਉਸ ਮਨੁੱਖ ਤੇ ਜਿਹਦੇ ਰਾਹੀਂ ਉਹ ਫੜਾਇਆ ਜਾਂਦਾ ਹੈ ਤਾਂ ਉਹ ਆਪੋ ਵਿਚ ਪੁੱਛਣ ਲੱਗੇ ਭਈ ਅਸਾਂ ਵਿਚੋਂ ਉਹ ਕਿਹੜਾ ਹੈ ਜੋ ਇਹ ਕੰਮ ਕਰੇਗਾ ਉਹਨਾਂ ਵਿਚ ਇਹ ਤਕਰਾਰ ਵੀ ਹੋਇਆ ਭਈ ਸਾਡੇ ਵਿਚੋਂ ਕੌਣ ਵੱਡਾ ਕਰਕੇ ਮਨੀਂਦਾ ਹੈ ਪਰ ਉਸਨੇ ਉਹਨਾਂ ਨੂੰ ਆਖਿਆ ਕਿ ਪਰਾਈਆਂ ਕੌਮਾਂ ਦੇ ਰਾਜੇ ਉਹਨਾਂ ਉੱਤੇ ਹੁਕਮ ਚਲਾਉਂਦੇ ਹਨ ਜਿਹੜੇ ਉਹਨਾਂ ਉੱਤੇ ਇਖਤਿਆਰ ਰੱਖਦੇ ਹਨ ਸੋ ਗਰੀਬ ਨਵਾਜ਼ ਕਹਾਉਂਦੇ ਹਨ ਪਰ ਤੁਸੀਂ ਇਹੋ ਜੇ ਨਾ ਹੋਵੋ ਸਗੋਂ ਤੁਹਾਡੇ ਵਿਚੋਂ ਜਿਹੜਾ ਵੱਡਾ ਹੈ ਉਹ ਛੋਟੇ ਵਰਗਾ ਹੈ ਜਿਹੜਾ ਸਰਦਾਰ ਹੈ ਉਹ ਟੈਲੂਏ ਵਰਗਾ ਬਣੇ ਕਿਉਂਕਿ ਵੱਡਾ ਕੌਣ ਹੈ ਉਹ ਜਿਹੜਾ ਖਾਣ ਨੂੰ ਬੈਠਦਾ ਹੈ ਪਰ ਮੈਂ ਤੁਹਾਡੇ ਵਿਚ ਟੈਲੂਏ ਵਰਗਾ ਹਾਂ ਅਤੇ ਤੁਸੀਂ ਉਹ ਹੋ ਜੋ ਮੇਰੇ ਪਰਤਾਵਿਆਂ ਵਿਚ ਸਦਾ ਮੇਰੇ ਨਾਲ ਰਹੇ ਜਿਵੇਂ ਮੇਰੇ ਪਿਤਾ ਨੇ ਮੇਰੇ ਲਈ ਇਕ ਰਾਜ ਠਹਿਰਾਇਆ ਹੈ ਤਿਵੇਂ ਹੀ ਮੈਂ ਤੁਹਾਡੇ ਲਈ ਠਹਿਰਾਉਂਦਾ ਹਾਂ ਤਾਂ ਜੋ ਤੁਸੀਂ ਮੇਰੇ ਰਾਜ ਵਿਚ ਮੇਰੀ ਮੇਜ਼ ਉੱਤੇ ਖਾਓ ਪੀਓ ਅਤੇ ਤੁਸੀਂ ਮੇਰੇ ਸਿੰਘਾਸਨ ਉੱਤੇ ਬੈਠ ਕੇ ਇਸਰਾਇਲ ਦੀਆਂ 12 ਗੋਤਾਂ ਦਾ ਨਿਆਂ ਕਰੋਗੇ ਹੇ ਸ਼ਮੋਨ ਹੇ ਸ਼ਮੋਨ ਵੇਖ ਸ਼ੈਤਾਨ ਨੇ ਤੁਹਾਨੂੰ ਮੰਗਿਆ ਹੈ ਭਾਈ ਕਣਕ ਦੀ ਤਰ੍ਹਾਂ ਤੁਹਾਨੂੰ ਫਟਕੇ ਪਰ ਮੈਂ ਤੇਰੇ ਲਈ ਬੇਨਤੀ ਕੀਤੀ ਜੋ ਤੇਰੀ ਨੇਚਾ ਜਾਂਦੀ ਨਾ ਰਹੀ ਔਰ ਜਦ ਤੂੰ ਮੁੜੇ ਤਾਂ ਆਪਣੇ ਭਾਈਆਂ ਨੂੰ ਤਕੜੇ ਕਰੀ ਜਦ ਉਸਨੇ ਉਹਨਾਂ ਨੂੰ ਕਿਹਾ ਪ੍ਰਭੂ ਜੀ ਮੈਂ ਤੇਰੇ ਨਾਲ ਕੈਦ ਵਿਚ ਅਤੇ ਮਰਨ ਲਈ ਵੀ ਜਾਣ ਨੂੰ ਤਿਆਰ ਹਾਂ ਉਸਨੇ ਉਹਨਾਂ ਨੂੰ ਕਿਹਾ ਪਤਰਸ ਮੈਂ ਤੈਨੂੰ ਆਖਦਾ ਹਾਂ ਅੱਜ ਕੁੱਕੜ ਦੇ ਬਾਂਗ ਨਾ ਦੇਵੇਗਾ ਜਦ ਤਿਕਰ ਤੂੰ ਮੇਰੇ 3 ਵਾਰੀ ਮੁੱਕਰ ਕੇ ਨਾ ਕਹੇ ਭਾਈ ਮੈਂ ਉਹਨੂੰ ਜਾਣਦਾ ਹੀ ਨਹੀਂ ਉਸਨੇ ਉਹਨਾਂ ਨੂੰ ਆਖਿਆ ਜਦ ਮੈਂ ਤੁਹਾਨੂੰ ਬਟੂਏ ਅਤੇ ਝੋਲੇ ਅਤੇ ਜੁੱਤੀ ਬਿਨਾਂ ਕੱਲਿਆ ਤਦ ਤੁਸਾਂ ਕਾਸੇ ਦੀ ਤੁਰਨਾ ਸੀ ਉਹ ਬੋਲੇ ਕਾਸੇ ਦੀ ਨਹੀਂ ਤਦ ਉਸਨੇ ਉਹਨਾਂ ਨੂੰ ਕਿਹਾ ਪਰ ਹੁਣ ਜਿਹਦੇ ਕੋਲ ਬਟੂਆ ਹੋਵੇ ਸੋ ਲਵੇ ਅਤੇ ਇਸੇ ਤਰ੍ਹਾਂ ਝੋਲਾ ਵੀ ਅਤੇ ਜਿਹਦੇ ਕੋਲ ਤਲਵਾਰ ਨਾ ਹੋਵੇ ਸੋ ਲੀੜਾ ਵੇਚ ਕੇ ਮੁੱਲ ਲਵੇ ਮੈਂ ਤੁਹਾਨੂੰ ਆਖਦਾ ਹਾਂ ਜੋ ਇਹ ਲਿਖਿਆ ਹੋਇਆ ਹੈ ਭਾਈ ਉਹ ਬੁਰਿਆਰਾਂ ਵਿਚ ਗਿਣਿਆ ਗਿਆ ਸੋ ਮੇਰੇ ਹੱਕ ਵਿਚ ਉਹਦਾ ਸੰਪੂਰਨ ਹੋਣਾ ਜ਼ਰੂਰੀ ਹੈ ਕਿਉਂਕਿ ਜੋ ਕੁਝ ਮੇਰੇ ਵਿਖੇ ਸੋ ਉਹਨੇ ਪੂਰਾ ਹੋਣਾ ਹੈ ਉਹ ਬੋਲੇ ਪ੍ਰਭੂ ਜੀ ਵੇਖ ਇੱਥੇ ਤਲਵਾਰਾਂ ਹਨ ਅਤੇ ਉਹਨਾਂ ਨੇ ਉਹਨੂੰ ਆਖਿਆ ਬਸ ਹੈ ਦੂਤ ਉਹ ਬਾਹਰ ਨਿਕਲ ਕੇ ਦਸਤੂਰ ਮੁਜਬ ਜੈਤੂਨ ਦੇ ਪਹਾੜ ਨੂੰ ਗਿਆ ਅਤੇ ਚੇਲੇ ਵੀ ਉਹਦੇ ਮਗਰ ਤੁਰੇ ਔਰ ਉਸ ਥਾਂ ਅੱਪੜ ਕੇ ਉਸਨੇ ਉਹਨਾਂ ਨੂੰ ਆਖਿਆ, ਪ੍ਰਾਰਥਨਾ ਕਰੋ ਜੋ ਤੁਸੀਂ ਪ੍ਰਪਤਾਵੇ ਵਿੱਚ ਨਾ ਪਵੋ। ਤਾਂ ਉਸਨੇ ਉਹਨਾਂ ਨੂੰ ਕੋਈ ਡੀਮ ਦੀ ਮਾਰ ਕੇ ਜਾਂ ਅਲੱਗ ਗੋਡੇ ਨਿਵਾਏ ਅਤੇ ਪ੍ਰਾਰਥਨਾ ਕਰਦੇ ਆਖਿਆ, ਹੇ ਪਿਤਾ, ਜੇ ਤੈਨੂੰ ਪਾਵੇ ਤਾਂ ਇਹ ਪਿਆਲਾ ਮੈਥੋਂ ਹਟਾ ਦੇ, ਤਾਂ ਵੀ ਮੇਰੀ ਮਰਜ਼ੀ ਨਹੀਂ ਪਰ ਤੇਰੀ ਪੂਰੀ ਹੋਵੇ। ਸਗੋਂ ਸਵਰਗ ਇੱਕ ਦੂਤ ਉਹਨੂੰ ਵਿਖਾਈ ਦੇ ਕੇ ਉਹਨੂੰ ਸਹਾਰਾ ਦਿੰਦਾ ਸੀ ਅਤੇ ਉਹ ਮਾਂ ਕਸ਼ਟ ਵਿੱਚ ਪੈ ਕੇ ਤਨੋ ਮਨੋ ਪ੍ਰਾਰਥਨਾ ਕਰਨ ਲੱਗਾ ਅਤੇ ਉਸਦਾ ਮੁੜਕਾ ਲਹੂ ਦੀਆਂ ਬੂੰਦਾਂ ਵਾਂਗੂ ਪੂੰਜੇ ਡਿੱਗਦਾ ਸੀ। ਫਿਰ ਪ੍ਰਾਰਥਨਾ ਤੋਂ ਉੱਠ ਕੇ ਉਹ ਚੇਲਿਆਂ ਕੋਲ ਆਇਆ ਅਤੇ ਉਸਨਾਂ ਨੂੰ ਸੋਗ ਦੇ ਮਾਰੇ ਸੁੱਤੇ ਹੋਏ ਡਿੱਠਾ ਅਤੇ ਉਹਨਾਂ ਨੂੰ ਕਿਹਾ, ਤੁਸੀਂ ਕਾਹਨੂੰ ਸੌਂਦੇ ਹੋ? ਉੱਠ ਕੇ ਪ੍ਰਾਰਥਨਾ ਕਰੋ ਭਈ ਪਰਤਾਵੇ ਵਿੱਚ ਨਾ ਪਓ। ਉਹ ਅਜੇ ਬੋਲਦਾ ਹੀ ਸੀ ਕਿ ਵੇਖੋ ਇੱਕ ਪੀੜ ਆਈ ਅਤੇ ਉਹਨਾਂ ਬਾਰਾਂ ਵਿੱਚੋਂ ਇੱਕ ਜਣਾ ਜੋ ਯਹੂਦਾ ਕਰਕੇ ਪੀਂਦਾ ਹੈ ਉਹਨਾਂ ਦੇ ਅੱਗੇ ਅੱਗੇ ਤੁਰ ਕੇ ਯਸੂ ਦੇ ਨੇੜੇ ਆਇਆ ਜੋ ਉਹਨੂੰ ਚੁੰਮੇ। ਤਦ ਯਸੂ ਨੇ ਉਹਨੂੰ ਆਖਿਆ, ਯਹੂਦਾ, ਭਲਾ ਤੂੰ ਉਹ ਹੈ ਮਨੁੱਖ ਦੇ ਪੁੱਤਰ ਨੂੰ ਚੁੰਮੇ ਨਾਲ ਫੜਾਉਂਦਾ ਹੈ? ਜਦ ਉਹਦੇ ਨਾਲ ਦਿਆਂ ਨੇ ਵੇਖਿਆ ਜੋ ਕੀ ਹੋਣ ਲੱਗਾ ਹੈ ਤਾਂ ਕਿਹਾ, ਪ੍ਰਭੂ ਜੀ ਅਸੀਂ ਤਲਵਾਰ ਚਲਾਈਏ। ਤਦ ਉਹਨਾਂ ਵਿੱਚੋਂ ਇੱਕ ਨੇ ਸਰਦਾਰ ਜਾਚਕ ਦੇ ਚਾਕਰ ਨੂੰ ਮਾਰ ਕੇ ਉਹਦਾ ਸੱਜਾ ਕੰਨ ਉਡਾ ਦਿੱਤਾ। ਪਰ ਯਸੂ ਨੇ ਅੱਗੋਂ ਆਖਿਆ, ਇੱਥੋਂ ਤਿਕਰ ਛੱਡ ਦਿਓ ਅਤੇ ਉਹਦਾ ਕੰਨ ਛੋਹ ਕੇ ਉਸ ਨੂੰ ਚੰਗਾ ਕੀਤਾ। ਤਾਂ ਯਸੂ ਨੇ ਉਹਨਾਂ ਪ੍ਰਧਾਨ ਜਾਚਕਾਂ ਅਤੇ ਹੈਕਲ ਦੇ ਬਜ਼ੁਰਗਾਂ ਨੂੰ ਜਿਹੜੇ ਉਸ ਉੱਤੇ ਚੜ੍ਹ ਆਏ ਸਨ ਆਖਿਆ, ਭਲਾ ਜਿਵੇਂ ਡਾਕੂ ਉੱਤੇ ਤੁਸੀਂ ਤਲਵਾਰਾਂ ਅਤੇ ਡਾਂਗਾ ਫੜੀ ਨਿਕਲਦੇ ਹੋ, ਜਾਂ ਮੈਂ ਰੋਜ਼ ਤੁਹਾਡੇ ਨਾਲ ਹੈਕਲ ਵਿੱਚ ਹੁੰਦਾ ਸਾਂ ਤਾਂ ਤੁਸਾਂ ਉੱਥੇ ਮੇਰੇ ਉੱਤੇ ਹੱਥ ਨਾ ਪਾਏ। ਪਰ ਇਹ ਤੁਹਾਡੀ ਕੜੀ ਅਤੇ ਹਨੇਰੇ ਦਾ ਅਖਤਿਆਰ ਹੈ। ਅਤੇ ਜਦ ਉਹ ਵਿਹੜੇ ਦੇ ਅੰਦਰ ਅੱਗ ਬਾਲ ਕੇ ਬੈਠੇ ਸਨ ਤਾਂ ਪਤਰਸ ਉਹਨਾਂ ਦੇ ਨਾਲ ਜਾ ਬੈਠਾ ਅਤੇ ਇੱਕ ਗੋਲੀ ਨੇ ਉਹਨਾਂ ਨੂੰ ਅੱਗ ਦੇ ਵਿੱਚ ਬੈਠਾ ਵੇਖ ਕੇ ਅਤੇ ਉਹਨਾਂ ਨੂੰ ਧਿਆਨ ਨਾਲ ਵੇਖ ਕੇ ਬੋਲੀ, ਇਹ ਵੀ ਉਹਨਾਂ ਦੇ ਨਾਲ ਸੀ। ਪਰ ਉਹ ਮੁੱਕਰ ਗਿਆ ਅਤੇ ਕਿਹਾ, ਹੇ ਤ੍ਰਿਮਤ, ਮੈਂ ਉਹਨੂੰ ਨਹੀਂ ਜਾਣਦਾ। ਜਰਾ ਕੁ ਪਿੱਛੇ ਹੋਰ ਕਿਸੇ ਨੂੰ ਉਹਨੂੰ ਵੇਖ ਕੇ ਕਿਹਾ, ਤੂੰ ਵੀ ਉਹਨਾਂ ਵਿੱਚੋਂ ਸੀ। ਪਰ ਪਤਰਸ ਨੇ ਆਖਿਆ, ਕਿਸ਼ਮਾ, ਮੈਂ ਨਹੀਂ ਜਾਣਦਾ। ਤਾਂ ਉਹ ਉਸ ਨੂੰ ਫੜ ਕੇ ਲੈ ਚੱਲੇ ਅਤੇ ਸਰਦਾਰ ਜਾਜਕ ਦੇ ਘਰ ਲਿਆਏ ਔਰ ਪਤਰਸ ਕੁਝ ਵਿੱਥ ਪਿੱਛੇ ਪਿੱਛੇ ਤੁਰਿਆ। ਅਤੇ ਜਦ ਉਹ ਵਿਹੜੇ ਦੇ ਅੰਦਰ ਅੱਗ ਬਾਲ ਕੇ ਬੈਠੇ ਸਨ ਤਦ ਪਤਰਸ ਵੀ ਉਹਨਾਂ ਦੇ ਨਾਲ ਜਾ ਬੈਠਾ ਅਤੇ ਇੱਕ ਗੋਲੀ ਨੇ ਉਸਨੂੰ ਅੱਗ ਦੀ ਲੋਹ ਵਿੱਚ ਬੈਠਾ ਵੇਖਿਆ ਅਤੇ ਉਹਨੂੰ ਧਿਆਨ ਨਾਲ ਵੇਖ ਕੇ ਬੋਲੀ, ਇਹ ਵੀ ਉਹਦੇ ਨਾਲ ਸੀ। ਪਰ ਉਹ ਮੁੱਕਰ ਗਿਆ ਅਤੇ ਕਿਹਾ, ਹੇ ਤ੍ਰਿਮਤ, ਮੈਂ ਉਹਨੂੰ ਨਹੀਂ ਜਾਣਦਾ। ਜਰਾ ਕੁ ਕਿਸੇ ਹੋਰ ਨੇ ਉਹਨੂੰ ਵੇਖ ਕੇ ਕਿਹਾ, ਤੂੰ ਵੀ ਉਹਨਾਂ ਵਿੱਚੋਂ ਹੈ। ਪਰ ਪਤਰਸ ਨੇ ਆਖਿਆ, ਕਿਸ਼ਮਾ, ਮੈਂ ਨਹੀਂ ਹਾਂ। ਇੱਕ ਕੜੀ ਮਗਰੋਂ ਕਿਸੇ ਹੋਰ ਨੇ ਪੱਕ ਕਰਕੇ ਕਿਹਾ ਕਿ ਸੱਚੀ ਮੁੱਚੀ ਉਹਦੇ ਨਾਲ ਸੀ, ਕਿਉਂ ਜੋ ਉਹ ਗਲੀਲੀ ਹੈ। ਪਰ ਪਤਰਸ ਨੇ ਆਖਿਆ, ਕਿਸ਼ਮਾ, ਮੈਨੂੰ ਨਹੀਂ ਪਤਾ ਭਈ ਤੂੰ ਕੀ ਆਖਦਾ ਹੈ। ਅਤੇ ਉਹ ਅਜੇ ਬੋਲਦਾ ਹੀ ਸੀ ਅਤੇ ਚੱਟ ਕੁੱਕੜ ਨੇ ਬਾਂਗ ਦਿੱਤੀ ਤਾਂ ਪ੍ਰਭੂ ਨੂੰ ਮੁੜ ਪਤਰਸ ਦੇ ਵੱਲ ਨਿਗਾਹ ਕੀਤੀ। ਤਦ ਉਹ ਪਤਰਸ ਨੇ ਪ੍ਰਭੂ ਵੱਲ ਦੀ ਗੱਲ ਚੇਤੇ ਆਈ ਜੋ ਉਸਨੇ ਕਹੀ ਸੀ, ਭਾਈ ਅੱਜ ਕੁੱਕੜ ਦੇ ਬਾਗ ਦੇਣ ਤੋਂ ਅੱਗੇ ਤਿੰਨ ਵਾਰੀ ਤੂੰ ਮੇਰਾ ਇਨਕਾਰ ਕਰੇਗਾ। ਅਤੇ ਉਹ ਬਾਹਰ ਗਿਆ ਅਤੇ ਭੁੱਬਾਂ ਮਾਰ ਕੇ ਰੋਇਆ। ਜਿਨ੍ਹਾਂ ਮਨੁੱਖਾਂ ਨੇ ਯਸੂ ਨੂੰ ਫੜਿਆ ਹੋਇਆ ਸੀ ਜੋ ਅੰਗਮ ਵਾਕ ਨਾਲ ਗਿਆਨ ਦੱਸ ਭਾਈ ਤੈਨੂੰ ਕਿੰਨੇ ਮਾਰਿਆ, ਔਰ ਉਹਨਾਂ ਨੇ ਉਹਦੇ ਕੁਫਰ ਬੱਗਿਆ ਔਰ ਬਹੁਤ ਸਾਰੀਆਂ ਗੱਲਾਂ ਤੇ ਉਸਦੇ ਵਿਰੋਧ ਆਖੀਆਂ। ਜਦ ਦਿਨ ਚੜਿਆ ਤਾਂ ਲੋਕਾਂ ਦੇ ਬਜ਼ੁਰਗਾਂ ਨੇ, ਪ੍ਰਧਾਨ ਜਾਜਕਾਂ ਔਰ ਗ੍ਰੰਥੀਆਂ ਨੇ ਇਕੱਠੇ ਹੋ ਕੇ ਉਹਨੂੰ ਆਪਣੀ ਮਹਾਂ ਸਭਾ ਵਿੱਚ ਲੈ ਗਏ ਅਤੇ ਬੋਲੇ, ਜੇ ਤੂੰ ਮਸੀਹ ਹੈ ਤਾਂ ਸਾਨੂੰ ਦੱਸ। ਤਦ ਉਸਨੇ ਉਹਨਾਂ ਨੂੰ ਕਿਹਾ, ਜੇ ਮੈਂ ਤੁਹਾਨੂੰ ਦੱਸਾਂ ਪਰ ਤੁਸੀਂ ਪ੍ਰਤੀਤ ਨਾ ਕਰੋਗੇ, ਔਰ ਜੇ ਮੈਂ ਕੁਝ ਪੁੱਛਾਂ ਤਾਂ ਤੁਸੀਂ ਉੱਤਰ ਨਾ ਦੇਵੋਗੇ। ਪਰ ਇਹਦੋ ਅੱਗੇ ਮਨੁੱਖ ਦਾ ਪੁੱਤਰ ਪਰਮੇਸ਼ਵਰ ਦੀ ਕੁਦਰਤ ਦੇ ਸੱਜੇ ਹੱਥ ਵਿਰਾਜਮਾਨ ਹੋਵੇਗਾ। ਤਦ ਉਹਨਾਂ ਸਭਨਾਂ ਨੇ ਆਖਿਆ, ਫੇਰ ਤੂੰ ਪਰਮੇਸ਼ਵਰ ਦਾ ਪੁੱਤਰ ਹੈ। ਉਸਨੇ ਉਹਨਾਂ ਨੂੰ ਆਖਿਆ, ਸਤ ਬਚਨ, ਮੈਂ ਉਹ ਹਾਂ। ਤਦ ਉਹਨੇ ਕਿਹਾ, ਹੁਣ ਸਾਨੂੰ ਗਾਈ ਦੀ ਕੀ ਲੋੜ ਹੈ, ਕਿਉਂ ਜੋ ਅਸਾਂ ਉਹਨੂੰ ਆਪ ਹੀ ਮੂੰਹੋਂ ਸੁਣਿਆ ਹੈ।